SBS
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 SBS Radio.
ਹਾਜ਼ਰੀਨ ਅੱਜ ਇੱਕ ਬਹੁਤ ਹੀ ਖਾਸ ਮੁਲਾਕਾਤ ਵਾਸਤੇ ਸਾਡੇ ਸਟੂਡੀਓ ਵਿੱਚ ਮਹਿਮਾਨ ਬਣ ਕੇ ਆਏ ਹਨ ਸ਼ਸ਼ੀ ਕੋਛਰ ਜੀ। ਸ਼ਾਇਦ ਤੁਸੀਂ ਸੁਣਿਆ ਹੋਵੇਗਾ ਕਿ ਫਰੈਂਡਸ ਆਫ ਦ ਚਿਲਡਰਨ ਫਾਊਂਡੇਸ਼ਨ ਨਾਲ ਇਹ ਜੁੜੇ ਹਨ, ਲੋਕ ਭਲਾਈ ਦੇ ਅਨੇਕ ਕਾਰਜ ਕਰਦੇ ਹਨ, ਖੂਨਦਾਨ ਮੇਰੇ ਖਿਆਲ ਸੈਂਕੜੇ ਵਾਰ ਕਰ ਚੁੱਕੇ ਹਨ, ਪੁੰਨਦਾਨ ਦੇ ਬਹੁਤ ਬਹੁਤ ਕੰਮ ਕਾਜ ਕਰਦੇ ਹਨ। ਸ਼ਸ਼ੀ ਜੀ, ਸਭ ਤੋਂ ਪਹਿਲਾਂ ਬਹੁਤ ਬਹੁਤ ਨਿੱਘਾ ਅਤੇ ਗੂੜਾ ਸਵਾਗਤ ਹੈ ਤੁਹਾਡਾ ਇਸ ਵਿੱਚ ਪੰਜਾਬੀ ਵਿੱਚ।
ਮਨਪ੍ਰੀਤ ਜੀ, ਤੁਹਾਨੂੰ ਵੀ ਅਤੇ ਸਾਰਿਆਂ ਸੁਣਨ ਵਾਲਿਆਂ ਨੂੰ ਮੇਰਾ ਪਿਆਰੀ ਪਹਿਣਾ, ਨਮਸਤੇ, ਸਤਿ ਸ਼੍ਰੀ ਅਕਾਲ।
ਸ਼ਸ਼ੀ ਜੀ, ਤੁਸੀਂ ਜਿਤਨੇ ਕੰਮ ਕਾਜ ਕਰਦੇ ਹੋ, ਲੋਕ ਭਲਾਈ ਦੇ ਕੰਮ ਕਰਦੇ ਹੋ, ਬੜੀ ਵੱਡੀ ਪ੍ਰੇਰਣਾ ਦਾ ਸਰੋਤ ਹੈ। ਉਹਨਾਂ ਗੱਲਾਂ 'ਤੇ ਅਸੀਂ ਬਾਅਦ 'ਚ ਆਉਂਦੇ ਹਾਂ। ਮੇਰੇ ਖਿਆਲ ਸਭ ਤੋਂ ਪਹਿਲਾਂ ਗੱਲਬਾਤ ਦਾ ਮੁੱਦਾ ਇਹ ਹੈ ਕਿ ਹਾਲ ਹੀ ਵਿੱਚ ਆਸਟ੍ਰੇਲੀਅਨ ਮਰਦਮਸ਼ੁਮਾਰੀ ਦੇ ਨਤੀਜੇ ਆਏ ਹਨ। ਸੈਂਸਸ ਤੋਂ ਸਾਨੂੰ ਪਤਾ ਚੱਲਿਆ ਹੈ ਕਿ ਭਾਰਤੀ ਸਬ ਕੰਟੀਨੈਂਟ ਦੀ ਕਮਿਊਨਿਟੀ ਬਹੁਤ ਹੀ ਤੇਜ਼ੀ ਨਾਲ ਵਧਦੀ ਹੈ, ਅਤੇ ਜਿੱਥੇ ਤਾਦਾਦ ਵਧਦੀ ਹੈ ਉੱਥੇ ਕੁਝ ਦਿੱਕਤਾਂ ਵੀ ਵਧਦੀਆਂ ਹਨ। ਅਤੇ ਇਹ ਵੀ ਜ਼ਰੂਰੀ ਹੈ ਕਿ ਅਸੀਂ ਅਗਲੀ ਨਸਲ, ਅਗਲੀ ਪੀੜ੍ਹੀ ਵਾਸਤੇ ਇਸ ਵੇਲੇ ਸੋਚੀਏ। ਸੋ ਮੇਰੇ ਖਿਆਲ ਸ਼ੁਰੂਆਤ ਵਿੱਚ ਅਸੀਂ ਉਸ ਬਾਰੇ ਗੱਲ ਕਰਾਂਗੇ। ਸੋ ਤੁਹਾਡੇ ਕੀ ਵਿਚਾਰ ਹਨ ਸੈਂਸਸ ਦੇ ਅੰਕੜਿਆਂ ਨੂੰ ਵੇਖ ਕੇ?
ਇਹ ਬਹੁਤ ਜ਼ਰੂਰੀ ਗੱਲ ਹੈਗੀ ਹੈ, ਕਿਉਂਕਿ ਜਿਸ ਵੇਲੇ ਅਸੀਂ ਆਏ ਸੀਗੇ ਉਸ ਵੇਲੇ ਹਾਲਾਤ ਹੋਰ ਸੀਗੇ, ਅਸੀਂ ਫਸਟ ਜਨਰੇਸ਼ਨ ਸੀਗੇ। ਅੱਜ ਵੀ ਜਿਹੜੇ ਆ ਰਹੇ ਨੇ ਉਹ ਫਸਟ ਜਨਰੇਸ਼ਨ ਹੈਗੇ ਨੇ, ਮਗਰ ਹਾਲਾਤ ਬਦਲ ਚੁੱਕੇ ਨੇ। ਸਾਡੇ ਵੇਲੇ ਮਤਲਬ ਕਲੀਅਰਲੀ ਮੈਨੂੰ ਯਾਦ ਹੈਗਾ ਕਿ ਸੜਕ 'ਤੇ ਨਿਕਲੋ ਅਤੇ ਫੈਕਟਰੀਆਂ 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 ਹੀ ਹੁੰਦੀਆਂ ਸੀਗੀਆਂ। ਹਰ ਫੈਕਟਰੀ ਤੋਂ ਬਾਅਦ ਬੋਰਡ ਲੱਗੇ ਹੁੰਦੇ ਸੀਗੇ, ਟਰਨਰ ਫਿਟਰ ਟਰਨਰ ਦੀ ਜਗ੍ਹਾ ਖਾਲੀ ਹੈਗੀ, ਕਲੀਨਰ ਦੀ ਖਾਲੀ ਹੈਗੀ ਹੈ, ਮਸ਼ੀਨ ਟੂਲ ਮੇਕਰ ਦੀ ਖਾਲੀ ਹੈਗੀ ਹੈ। ਅੱਜ ਦੇ ਜ਼ਮਾਨੇ ਵਿੱਚ ਕਿਧਰੇ ਨੌਕਰੀਆਂ ਨਹੀਂ ਹੈਗੀਆਂ। ਜਿਸ ਵੇਲੇ ਨੌਕਰੀਆਂ ਨਹੀਂ ਹੋਣਗੀਆਂ ਉਸ ਵੇਲੇ ਪਰੇਸ਼ਾਨੀਆਂ ਵਧਣਗੀਆਂ ਹੀ। ਫਿਰ ਜਿਸ ਵੇਲੇ ਨਵੇਂ ਲੋਕ ਆਏ ਨੇ, ਮੇਰਾ ਸੋਚਣ ਦਾ ਤਰੀਕਾ, ਅਗਰ ਕੋਈ ਕੰਮ ਗਲਤ ਬੁਨਿਆਦ ਤੋਂ ਸ਼ੁਰੂ ਹੁੰਦਾ ਵੇ ਉਹਦਾ ਨਤੀਜਾ ਵੀ ਗਲਤ ਹੀ ਹੁੰਦਾ ਵੇ। ਕਈ ਲੋਕ ਮਤਲਬ ਗਲਤ ਨੀਅਤ ਨਾਲ ਇੱਥੇ ਆ ਗਏ, ਅਗਰ ਉਹ ਚੀਜ਼ ਅੱਗੇ ਵਧੇਗੀ ਉਹ ਪ੍ਰੋਬਲਮ ਹੀ ਲਿਆਏਗੀ। ਅਤੇ ਕਿਸੇ ਤਰੀਕੇ ਨਾਲ ਸਾਨੂੰ ਸਾਰਿਆਂ ਨੂੰ ਮਿਲ ਕੇ ਉਹ ਚੀਜ਼ਾਂ ਨੂੰ ਠੀਕ ਕਰਨਾ ਪਏਗਾ, ਜਿਸ ਕਰਕੇ ਅਗਲੀ ਨਸਲ ਠੀਕ ਰਹੇ ਅਤੇ ਉਹਨਾਂ ਵਾਸਤੇ ਇੱਕ ਫਾਊਂਡੇਸ਼ਨ ਬਣੇ ਜਿਹਦੇ ਉੱਤੇ ਉਹ ਲੋਕ ਆਪਣੇ ਘਰ ਬਣਾ ਸਕਣ। ਅਗਰ ਤੁਸੀਂ ਯਾਦ ਕਰੋ ਤਾਂ ਅੱਜ ਤੋਂ 20 ਸਾਲ ਪਹਿਲਾਂ, ਮਤਲਬ ਜਿਸ ਤਰ੍ਹਾਂ ਇੰਡੀਅਨ ਕਮਿਊਨਿਟੀਜ਼ ਦੀ ਗਿਣਤੀ ਹੁੰਦੀ ਸੀਗੀ, ਸਾਰਿਆਂ ਨਾਲੋਂ ਜ਼ਿਆਦਾ ਪੜ੍ਹੇ ਲਿਖੇ, ਸਾਰਿਆਂ ਨਾਲੋਂ ਜ਼ਿਆਦਾ ਕੁਆਲੀਫਾਈਡ, ਸਾਰਿਆਂ ਨਾਲੋਂ ਜ਼ਿਆਦਾ ਪੈਸੇ ਕਮਾਉਣ ਵਾਲੇ, ਕਿਉਂਕਿ ਸਾਰੇ ਡਾਕਟਰ ਸੀਗੇ, ਟੀਚਰ ਸੀਗੇ, ਪ੍ਰੋਫੈਸਰ ਸੀਗੇ, ਆਲ ਪ੍ਰੋਫੈਸ਼ਨਲਸ। ਮਗਰ ਅੱਜ ਦੀ ਤਰੀਕ ਵਿੱਚ ਉਹ ਜ਼ਮਾਨੇ ਬਦਲ ਗਏ, ਸੋ ਸਾਨੂੰ ਵੀ ਜ਼ਮਾਨੇ ਦੇ ਨਾਲ ਬਦਲਣਾ ਪਏਗਾ ਔਰ ਜਿਹੜੀ ਸਾਡੀਆਂ ਮਤਲਬ ਸਟ੍ਰੈਟਜੀਜ਼ ਕਹਿ ਲਓ ਉਹਨਾਂ ਨੂੰ ਐਡਜਸਟ ਕਰਨਾ ਪਏਗਾ ਕਿ ਅਸੀਂ ਕਿਸ ਤਰ੍ਹਾਂ ਇਹਨਾਂ ਨੂੰ ਅੱਗੇ ਵਧਾ ਸਕੀਏ।
ਜੀ, ਮਰਦਮਸ਼ੁਮਾਰੀ ਦੀ ਅਗਰ ਗੱਲ ਕਰੀਏ, ਤੁਸੀਂ ਕਹਿ ਰਹੇ ਹੋ ਕਿ ਹਾਂ ਜਿਹੜੀ ਡੈਮੋਗ੍ਰਾਫੀ ਹੈ ਭਾਰਤੀ ਕਮਿਊਨਿਟੀ ਦੀ ਬਹੁਤ ਬਦਲ ਚੁੱਕੀ ਹੈ। ਮੇਰੇ ਖਿਆਲ ਅਸੀਂ ਪੰਜਾਬੀ ਭਾਈਚਾਰੇ ਦਾ ਅਗਰ ਮੈਂ ਜ਼ਿਕਰ ਕਰਾਂ, ਤਕਰੀਬਨ 60% ਇਹੋ ਜਿਹੇ ਪੰਜਾਬੀ ਹਨ ਜੋ ਆਸਟ੍ਰੇਲੀਆ ਦੇ ਨਾਗਰਿਕ ਨਹੀਂ ਹਨ ਜਾਂ ਪਰਮਨੈਂਟ ਰੈਜ਼ੀਡੈਂਟ ਨਹੀਂ ਹਨ। ਸੋ ਇੱਥੇ ਬੜੇ ਅਸਥਾਈ ਤੌਰ 'ਤੇ ਰਹਿ ਰਹੇ ਹਨ, ਸੋ ਉਹਨਾਂ ਵਾਸਤੇ ਸੋਚਣਾ ਜ਼ਰੂਰੀ ਹੈ। ਪਰ ਮੇਰੇ ਖਿਆਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਬਹੁਤਾਤ ਹੈ ਪੰਜਾਬੀ ਭਾਈਚਾਰੇ ਦੀ ਜਾਂ ਇੰਡੀਅਨ ਸਬ ਕੋਂਟੀਨੈਂਟਲ ਭਾਈਚਾਰੇ ਦੀ, ਉਹ 35 ਸਾਲ ਤੋਂ ਘੱਟ ਉਮਰ ਦੇ ਲੋਕਾਂ ਦੀ ਹੈ। ਸੋ ਉਹਨਾਂ ਵਾਸਤੇ ਕੀ ਫੋਰਵਰਡ ਪਲੈਨਿੰਗ ਅਸੀਂ ਇਸ ਵੇਲੇ ਕਰ ਸਕਦੇ ਹਾਂ?
ਜੋ ਤੁਸੀਂ ਕਹਿ ਰਹੇ ਹੋ, ਮੈਂ ਮਤਲਬ ਹਰ ਹਫ਼ਤੇ ਹੀ ਘੱਟ ਤੋਂ ਘੱਟ 3-4 ਲੋਕਾਂ ਨੂੰ ਮਿਲਦਾ ਵਾਂ, ਜਿਸ ਵੇਲੇ ਮੈਂ ਪੁਲਿਸ ਸਟੇਸ਼ਨ 'ਤੇ ਬੈਠਾ ਹੁੰਦਾ ਵਾਂ, ਉੱਥੇ ਕੰਮ ਕਰ ਰਿਹਾ ਹੁੰਦਾ ਵਾਂ, ਘੱਟ ਤੋਂ ਘੱਟ 3-4 ਐਂਡ ਲੈ ਕੇ ਆਉਂਦੇ ਨੇ। ਮੇਰੀ ਇੱਕੋ ਹੀ ਸਲਾਹ ਹੁੰਦੀ ਹੈ, ਬੇਟਾ ਜਾਂ ਬੇਟੀ, ਤੁਸੀਂ ਜੋ ਕੁਛ ਵੀ ਕਰੋ, ਡੋਂਟ ਬਿਲੀਵ ਇਨ ਸ਼ੋਰਟਕੱਟਸ। ਆਰਾਮ ਨਾਲ, ਤਸੱਲੀ ਨਾਲ, ਪਰਮਾਤਮਾ 'ਤੇ ਭਰੋਸਾ ਰੱਖ ਕੇ ਜੋ ਵੀ ਕਰਨਾ ਹੈ ਕਰੋ, ਅਖੀਰ ਵਿੱਚ ਤੁਹਾਨੂੰ ਜ਼ਰੂਰ ਸਫਲਤਾ ਮਿਲੇਗੀ। ਅਗਰ ਤੁਸੀਂ ਸ਼ਾਰਟਕੱਟ ਲੈਣੇ ਸ਼ੁਰੂ ਕਰ ਦਿੱਤੇ, ਅੱਜ ਤੁਹਾਡੀ ਜਿੱਤ ਹੋ ਸਕਦੀ ਹੈ ਮਗਰ ਕੱਲ ਨੂੰ ਤੁਹਾਡੀ ਹਾਰ ਹੀ ਹੋਏਗੀ।
ਸੋ ਪੁਲਿਸ ਸਟੇਸ਼ਨ ਵਿੱਚ ਕਿਸ ਤਰ੍ਹਾਂ ਤੁਹਾਡਾ ਵਾਅ ਪਿਆ, ਕਿਵੇਂ ਜਾਂਦੇ ਹੋ ਤੁਸੀਂ?
ਆਈ ਐਮ ਏ ਜਸਟਿਸ ਆਫ ਪੀਸ ਫੋਰ ਦ ਲਾਸਟ 7-8 ਈਅਰਸ ਐਂਡ ਆਈ ਸੈਡ ਸਪ੍ਰਿੰਗਵਿਲ ਪੁਲਿਸ ਸਟੇਸ਼ਨ, ਓਕਲੀ ਪੁਲਿਸ ਸਟੇਸ਼ਨ, ਵੀ ਗੋ ਇਨ ਅਵਰ ਸ਼ਿਫਟਸ ਲਾਈਕ ਵੀ ਆਰ ਵਾਲੰਟੀਅਰਸ, ਬਟ ਵੀ ਗੋ ਐਂਡ ਸਿਟ ਦੇਅਰ। We can do any power of attorney, we can do any statutory declaration, any affidavit, we can certify any documents. Matlab hun aajkal har ek nu passport banwan waste ya OCI lan waste ya jobs waste har ek nu chahida hai ga is waste.
So ki sade bhai chare to jehde naujawan han oh police station kafi aa rahe han
bahut zyada. Ek jehdi cheez matlab kehni nahi chahidi, har hafte ek ya do ਡਾਈਵੋਰਸ ਦੇ ਕੇਸਿਸ ਜਾਂ ਸਟ੍ਰੇਨਿੰਗ ਆਰਡਰ ਦੇ ਕੇਸਿਸ, ਉਹ ਵੀ ਸਾਹਮਣੇ ਆ ਜਾਂਦੇ ਨੇ। ਸੋ ਹਰ ਤਰ੍ਹਾਂ ਦੇ ਕੇਸਿਸ ਮਤਲਬ।
ਠੀਕ ਹੈ, ਉਸ ਤਜਰਬੇ ਦੇ ਆਧਾਰ ਤੇ ਤੁਸੀਂ ਕਹਿ ਰਹੇ ਹੋ ਕਿ ਕੁਛ ਨਾ ਕੁਛ ਕਰਨ ਦੀ ਲੋੜ ਹੈ, ਪਰ ਜਿਹੜੇ ਯੰਗਸਟਰਸ ਹਨ ਇਸ ਵੇਲੇ, ਜਿਹੜੇ ਬੱਚੇ ਹਨ ਸਕੂਲਾਂ ਵਿੱਚ ਹਨ, ਕਾਲਜ ਵਿੱਚ ਹਨ, ਉਹਨਾਂ ਵਾਸਤੇ ਸਾਨੂੰ ਕੀ ਕੁਛ ਸੋਚਣਾ ਚਾਹੀਦਾ?
ਬੱਚਿਆਂ ਨੂੰ, ਸਾਰਿਆਂ ਨੂੰ ਪਹਿਲਾਂ ਆਪਣੇ ਉੱਤੇ ਮਤਲਬ ਇੱਕ ਭਰੋਸਾ, ਆਪਣੀ ਆਈਡੈਂਟੀਟੀ ਬਣਾਉਣ ਲਈ ਭਰੋਸਾ ਹੋਣਾ ਚਾਹੀਦਾ, ਸਾਰਿਆਂ ਨਾਲੋਂ ਜ਼ਿਆਦਾ ਜ਼ਰੂਰੀ ਚੀਜ਼ ਹੈਗੀ ਹੈ। ਉਹਦੇ ਬਾਅਦ ਆਪਣੇ ਪਰਿਵਾਰ ਬਾਰੇ, ਉਹਨਾਂ ਨੂੰ ਆਪਣੇ ਮੁਲਕ ਬਾਰੇ, ਜਿਹੜੇ ਨਵੇਂ ਮੁਲਕ ਆਏ ਨੇ ਉਹਦੇ ਬਾਰੇ, ਔਰ ਫਿਰ ਉਹਨਾਂ ਨੂੰ ਇੱਕ ਡੋਲਰ ਵੈਲਿਊ ਨਹੀਂ, ਉਹਦੀ ਕੀਮਤ ਪਤਾ ਹੋਣੀ ਚਾਹੀਦੀ ਹੈ ਕਿ ਇਸ ਚੀਜ਼ ਦੀ ਕਿੰਨੀ ਕੀਮਤ ਹੈਗੀ ਹੈ। ਅਸੀਂ ਲੋਕ ਆਏ ਸੀਗੇ ਤਾਂ ਪੁਰਾਣੀਆਂ ਹੋਲਡਨ ਲੈ ਕੇ ਜਾਂ ਫੋਰਡ ਲੈ ਕੇ ਵੀ ਚਲਾਉਂਦੇ ਸੀਗੇ, ਮਗਰ ਅੱਜ ਦੀ ਜਨਰੇਸ਼ਨ ਹੈਗੀ ਹੈ, ਉਹਨਾਂ ਨੂੰ BMW ਹੀ ਚਾਹੀਦੀ ਹੈ ਜਾਂ ਮਰਸਡੀਜ਼ ਹੀ ਚਾਹੀਦੀ ਹੈ। ਠੀਕ ਹੈ, ਘੜੀ ਵੀ ਚਾਹੀਦੀ ਹੈ ਵਧੀਆ ਵਾਲੀ, ਹੁਣ ਘੜੀ ਤੋਂ ਟਾਈਮ ਤਾਂ ਉਹੀਓ ਦਿਖੇਗਾ। ਹਾਂ, ਬੰਦੇ ਦਾ ਟਾਈਮ ਕਿਸ ਤਰ੍ਹਾਂ ਚੱਲਦਾ ਹੈ ਉਹ ਵੀ ਥੋੜ੍ਹਾ ਜਿਹਾ ਅੰਦਾਜ਼ਾ ਹੁੰਦਾ ਵੀ ਉਹਦੇ ਨਾਲ, ਮਗਰ ਉਸ ਚੀਜ਼ਾਂ ਉੱਤੇ ਪਰਮਾਤਮਾ 'ਤੇ ਭਰੋਸਾ ਰੱਖ ਕੇ ਸਾਰਿਆਂ ਨੂੰ ਨਾਲ ਲੈ ਕੇ ਚੱਲੀਏ।
ਮਤਲਬ ਬੱਚਿਆਂ ਨੂੰ ਵਿਗਾੜੀਏ ਨਾ, ਉਹਨਾਂ ਨੂੰ ਕਦਰਾਂ ਕੀਮਤਾਂ
ਦੀ
ਸਿਖਾਈਏ।
ਯੈਸ, ਅੱਛਾ, ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਜਦ ਤੱਕ ਕਦਰ ਨਹੀਂ ਹੋਏਗੀ, ਜਿਸ ਤਰ੍ਹਾਂ ਕਹਿੰਦੇ ਹੀ ਸੀਗੇ ਸਾਡੇ ਬਜ਼ੁਰਗ, ਮਤਲਬ ਜੋ ਚੀਜ਼ ਮੁਫਤ ਮਿਲ ਗਈ ਉਹਦੀ ਕਿਸੇ ਨੇ ਕਦਰ ਪਾਣੀ ਨਹੀਂ ਹੈਗੀ
ਜੀ।
ਕਦਰ ਤਾਂ ਹੀ ਹੋ ਪਾਏਗਾ ਜਦ ਉਹਨੂੰ ਆਪਣੀ ਮਿਹਨਤ ਕਰਕੇ, ਆਪਣੇ ਕੁਛ ਯਤਨ ਕਰਕੇ ਉਹ ਚੀਜ਼ ਨੂੰ ਹਾਸਲ ਕਰੇਗਾ।
ਮਾਪੇ ਇਹ ਕਦਰਾਂ ਕੀਮਤਾਂ ਕਿਵੇਂ ਦੇ ਸਕਦੇ ਹਨ? ਮੈਂ ਤੁਹਾਡੇ ਕੰਮ ਵੱਲ ਜਾਣੀ ਹਾਂ, ਤੁਸੀਂ ਇਹੋ ਜਿਹੇ ਇੰਨੇ ਕਾਰਜ ਕਰਦੇ ਹੋ, ਮੇਰੇ ਖਿਆਲ ਅਗਰ ਤੁਹਾਡੇ 10 ਕਾਰਜਾਂ ਵਿੱਚੋਂ ਅਗਰ ਕੋਈ ਇੱਕ ਕਰ ਲਏ, ਸ਼ਾਇਦ ਬੱਚੇ ਦੇ ਵਿੱਚ ਉਹ ਪਰਉਪਕਾਰ ਕਰਨ ਦਾ ਇੱਕ ਜਜ਼ਬਾ ਆ ਜਾਏ। ਦੱਸੋ ਤੁਸੀਂ ਕੀ ਕੁਛ ਕਰਦੇ ਹੋ?
ਮੈਂ ਉਹ ਦੱਸਾਂਗਾ ਬਾਅਦ ਵਿੱਚ, ਮਗਰ ਮੈਂ ਇਹ ਦੱਸਣਾ ਚਾਹਾਂਗਾ ਕਿ ਇਹ ਚੀਜ਼ਾਂ ਮਤਲਬ ਹੌਲੀ ਹੌਲੀ ਕਿਉਂ ਵਧੀਆਂ ਕਿਉਂ ਗਈਆਂ, ਕਿਉਂਕਿ ਮੈਂ ਯੰਗ ਬੱਚਿਆਂ ਨਾਲ ਵੀ ਇਨਵੋਲਵ ਹੈਗਾ ਵਾਂ, ਮੈਂ ਯੰਗ ਬੱਚਿਆਂ ਨੂੰ ਡਰਾਈਵਿੰਗ ਵੀ ਸਿਖਾਉਂਦਾ ਹੈਗਾ ਵਾਂ, ਕਈ ਕੰਮ ਕਰਦਾ ਵਾਂ, ਉਹਨਾਂ ਨੂੰ ਲੈ ਕੇ ਸਕੂਲ ਦੇ ਬੱਚਿਆਂ ਨੂੰ ਡਿਫਰੈਂਟ ਰਿਲੀਜੀਅਸ ਪਲੇਸਿਸ 'ਤੇ ਲੈ ਕੇ ਜਾਂਦਾ ਵਾਂ, ਅਤੇ ਕਿਧਰੇ ਨਾ ਕਿਧਰੇ ਕੋਈ ਨਾ ਕੋਈ ਬੱਚਾ ਕੋਈ ਕਮੈਂਟ ਕਰ ਜਾਂਦਾ ਜਾਂ ਕੁਛ ਸਿਖਾ ਜਾਂਦਾ ਵੇ। ਮੈਨੂੰ ਇੱਕ ਨੇ ਕਿਹਾ ਕਿ ਅਗਰ ਆਪ ਬਾਹਰ ਜਾ ਕੇ ਟੀਵੀ ਦੇਖੋਗੇ ਜਾਂ ਗਲਤ ਬਾਤਾਂ ਸੁਣੋਗੇ ਤਾਂ ਆਪ ਗਲਤ ਚੀਜ਼ਾਂ ਸੋਚੋਗੇ, ਆਪਣੇ ਆਪ ਕੋ ਆਪ ਇਤਨਾ ਬਿਜ਼ੀ ਰੱਖ ਲਓ ਕਿ ਆਪਕੋ ਸੋਚਣੇ ਕਾ ਟਾਈਮ ਹੀ ਨਾ ਮਿਲੇ। ਤੋ ਮੇਰੀ ਇਹ ਸਲਾਹ ਹੋਏਗੀ ਹਰ ਇੱਕ ਨੂੰ ਕਿ ਯੈਸ, ਆਪਣੇ ਆਪ ਨੂੰ ਅੱਛੀਆਂ ਚੀਜ਼ਾਂ ਵਿੱਚ ਇੰਨਾ ਬਿਜ਼ੀ ਕਰ ਦਿਓ ਕਿ ਤੁਹਾਨੂੰ ਉਹ ਗਲਤ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਅਟਰੈਕਟ ਕਰੇ ਨਹੀਂ ਨਾ, ਔਰ ਜਿਸ ਵੇਲੇ ਅੱਛੀ ਚੀਜ਼ਾਂ ਸੋਚੋਗੇ ਤੁਹਾਨੂੰ ਹਰ ਪਾਸੇ ਅੱਛਾ ਹੀ ਨਜ਼ਰ ਆਏਗਾ।
ਤੁਸੀਂ ਗੱਲ ਕਰੇ ਸੀ ਕਿ ਬੱਚਿਆਂ ਨੂੰ ਆਪਣੀ ਪਹਿਚਾਣ ਹੋਣੀ ਬਹੁਤ ਜ਼ਰੂਰੀ ਹੈ। ਮੇਰੇ ਖਿਆਲ ਇੱਕ ਆਈਡੈਂਟੀਟੀ ਕ੍ਰਾਈਸਿਸ ਆ ਹੀ ਜਾਂਦਾ ਹੈ ਬੱਚਿਆਂ 'ਚ ਜਿਹੜੇ ਇੱਥੇ ਵੱਡੇ ਹੋ ਰਹੇ ਹੁੰਦੇ ਹਨ, ਕਿ ਨਾ ਉਹ ਆਪਣੇ ਮਾਪਿਆਂ ਦੀ ਕਦਰਾਂ ਕੀਮਤਾਂ ਨੂੰ ਪੂਰੀ ਤਰ੍ਹਾਂ ਸਮਝ ਪਾਉਂਦੇ ਹਨ, ਨਾ ਉਹ ਪੂਰੀ ਤਰ੍ਹਾਂ ਆਸਟ੍ਰੇਲੀਅਨ ਬਣ ਪਾਉਂਦੇ ਹਨ, ਕਿਤੇ ਅੱਧ ਵਿਚਕਾਰ ਰਹਿ ਜਾਂਦੇ ਹਨ। ਇੱਥੇ ਹੁਣ ਮਾਪਿਆਂ ਦੀ ਕੀ ਜ਼ਿੰਮੇਵਾਰੀ ਹੈ ਅਤੇ ਸਾਡੀ ਕਮਿਊਨਿਟੀ ਦੀ, ਸੋਸਾਇਟੀ ਦੀ ਕੀ ਜ਼ਿੰਮੇਵਾਰੀ ਹੈ?
ਇਹਦੇ ਵਿੱਚ ਸਾਰੀ ਮਾਪਿਆਂ ਦੀ ਜ਼ਿੰਮੇਦਾਰੀ ਮੈਂ ਕਹਾਂਗਾ, ਜੋ ਮੇਰਾ ਸੋਚਣ ਦਾ ਤਰੀਕਾ ਹੈ, ਹੋ ਸਕਦਾ ਮੈਂ ਗਲਤ ਹੋਵਾਂ। ਅਗਰ ਪੇਰੈਂਟਸ ਮਤਲਬ ਸਾਰੇ ਦਿਨ ਘਰ ਵਿੱਚ ਆਪਣਾ ਹਿੰਦੀ ਗਾਣੇ ਲਗਾ ਕੇ ਜਾਂ ਹਿੰਦੀ ਟੀਵੀ ਲਗਾ ਕੇ ਬੈਠੇ ਹੋਏ ਨੇ ਅਤੇ ਬੱਚੇ ਕੀ ਸਿੱਖਣਗੇ? ਅਸੀਂ ਆਸਟ੍ਰੇਲੀਆ ਵਿੱਚ ਨਹੀਂ ਰਹਿ ਰਹੇ, ਅਸੀਂ ਹਿੰਦੁਸਤਾਨ ਵਿੱਚ ਹੀ ਰਹਿ ਰਹੇ ਹਾਂ। ਦੂਸਰੀ ਗੱਲ, ਅਮੈਰੀਕਾ ਵਿੱਚ ਤਾਂ ਇੱਥੇ ਫਰਕ ਹੀ ਹੈਗਾ। ਅਮੈਰੀਕਾ ਵਿੱਚ ਮਤਲਬ ਅਗਰ ਕੋਈ ਮੈਚ ਹੋ ਰਿਹਾ ਹੋਏ ਤਾਂ ਉੱਥੇ ਦੇ ਬੱਚੇ ਸਿੱਧਾ ਸਪੋਰਟ ਕਰਨਗੇ ਅਮੈਰੀਕਾ ਨੂੰ। ਇੱਥੇ ਯੈਸ, ਸਾਡੇ ਦਿਲ ਵਿੱਚ ਕਮਜ਼ੋਰੀ ਹੈਗੀ ਹੈ, ਅਸੀਂ ਹਾਲੇ ਵੀ ਹਿੰਦੁਸਤਾਨ ਨੂੰ, ਮਗਰ ਕਿਧਰੇ ਨਾ ਕਿਧਰੇ
ਅਮੈਰੀਕਨ ਕ੍ਰਿਕਟ ਨਹੀਂ ਨਾ ਖੇਡਦੇ,
ਹੋ ਸਕਦਾ ਮਗਰ ਫੁੱਟੀ, ਸੌਕਰ ਜਾਂ ਜੋ ਵੀ ਹੈਗਾ, ਟੈਨਿਸ ਹੈਗਾ ਹੋਵੇ। ਸੋ ਐਸ ਏ ਪ੍ਰਿੰਸੀਪਲ ਮਤਲਬ ਅਗਰ ਕਿਧਰੇ ਅਸੀਂ ਇਸ ਗੱਲ ਦਾ, ਜਿਸ ਤਰ੍ਹਾਂ ਮੈਂ ਉਹਨੇ ਕਿਹਾ ਸੀਗਾ ਗ੍ਰੈਟੀਚਿਊਡ ਦਿਖਾਉਣਾ, ਅਸੀਂ ਇਸ ਮੁਲਕ ਦਾ ਗ੍ਰੈਟੀਚਿਊਡ ਜਿਹਨੇ ਸਾਨੂੰ ਇੰਨਾ ਕੁਛ ਦਿੱਤਾ, ਅਸੀਂ ਇੱਥੇ ਆਏ, ਅਸੀਂ ਸਕਸੈਸਫੁਲ ਹੈਗੇ ਸਾਰੇ ਹੀ, ਇਹ ਮਤਲਬ ਤਾਂ ਨਹੀਂ ਕਿ ਅਸੀਂ ਆਪਣੀ ਕਾਬਲੀਅਤ ਕਰਕੇ ਸਕਸੈਸਫੁਲ ਹੋ ਰਹੇ ਹਾਂ। ਕੋਈ ਚੀਜ਼ ਇਸ ਤਰ੍ਹਾਂ ਦੀ ਕਾਮਨ ਫੈਕਟਰ ਹੈਗਾ ਜਿਹੜਾ ਸਾਨੂੰ ਇੱਥੇ ਸਕਸੈਸਫੁਲ ਕਰ ਰਿਹਾ ਹੋਵੇ? ਇੱਥੇ ਦਾ ਸਿਸਟਮ ਹੈਗਾ ਜਿਹੜਾ ਹਰ ਇੱਕ ਨੂੰ ਬਰਾਬਰ ਨਜ਼ਰਾਂ ਨਾਲ ਦੇਖਦਾ ਹੋਵੇ? ਟੈਕਸੇਸ਼ਨ ਸਿਸਟਮ ਇਸ ਤਰ੍ਹਾਂ ਦਾ ਹੈਗਾ ਜਿਹੜੇ ਹਰ ਕੋਈ ਟੈਕਸੇਸ਼ਨ ਦਿੰਦਾ ਹੋਵੇ ਉਹਦਾ ਫਾਇਦਾ ਹੁੰਦਾ ਹੋਵੇ ਬਾਅਦ ਵਿੱਚ? ਅਗਰ ਅਸੀਂ ਉਹ ਚੀਜ਼ਾਂ ਨੂੰ ਡਿਸਮੈਂਟਲ ਜਾਂ ਤੋੜਨ ਦੀ ਕੋਸ਼ਿਸ਼ ਕਰਾਂਗੇ, ਫਿਊਚਰ ਖਰਾਬ ਹੀ ਹੋਏਗਾ।
ਗੱਲ ਵਾਪਸ ਉਸੇ ਪਹਿਚਾਣ 'ਤੇ ਆਉਂਦੇ ਹਾਂ, ਕਲਚਰਲ ਆਈਡੈਂਟੀ 'ਤੇ ਆਉਂਦੇ ਹਾਂ। ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਬੱਚੇ ਸਾਡੇ ਸੱਭਿਆਚਾਰ ਨੂੰ ਸਮਝਣ, ਉਸਦੇ ਮੁਤਾਬਿਕ ਚੱਲਣ, ਪਰ ਇਹ ਬੱਚੇ ਹੁਣ ਆਸਟ੍ਰੇਲੀਅਨ ਹਨ ਅਤੇ ਅਸੀਂ ਵੀ ਕਾਫ਼ੀ ਹੱਦ ਤੱਕ ਹੁਣ ਆਸਟ੍ਰੇਲੀਅਨ ਹਾਂ, ਹੈ ਨਾ, ਇਸ ਮੁਲਕ ਨੂੰ ਅਪਣਾ ਚੁੱਕੇ ਹਾਂ ਅਤੇ ਇਸ ਮੁਲਕ ਨੇ ਸਾਨੂੰ ਬਥੇਰਾ ਕੁਛ ਦਿੱਤਾ ਸੀ। ਸਾਰੇ ਆਰਥਿਕ ਪ੍ਰਵਾਸੀ ਹਾਂ ਜੀ, ਬਿਹਤਰ ਜ਼ਿੰਦਗੀ ਵਾਸਤੇ ਇੱਥੇ ਆਏ ਸੀ। ਸੋ ਉਸ ਮਾਇੰਡਸੈਟ ਨਾਲ ਸਾਨੂੰ ਕੀ ਸੋਚ ਆਪਣੇ ਵਾਸਤੇ ਰੱਖਣੀ ਚਾਹੀਦੀ ਅਤੇ ਬੱਚਿਆਂ ਵਾਸਤੇ?
ਤੁਸੀਂ ਕਿਹਾ ਅਸੀਂ ਇੱਥੇ ਆਏ ਹਾਂ, ਹੁਣ ਚਾਹੇ ਜੋ ਕੁਛ ਵੀ ਹੋ ਜਾਏ ਅਸੀਂ ਤਾਂ ਇੱਥੋਂ ਜਾਣ ਵਾਲੇ ਨਹੀਂ, ਅਸੀਂ ਹੁਣ ਇੱਥੇ ਹੀ ਰਹਾਂਗੇ, ਇੱਥੇ ਹੀ ਸਾਡੀਆਂ ਕਹਿ ਦਿਓ ਕਬਰਾਂ ਬਣਨਗੀਆਂ ਜੋ ਵੀ ਹੋਏਗਾ। ਮਗਰ ਬੱਚੇ ਕਿਉਂਕਿ ਇਸ ਗਲੋਬਲ ਵਰਡ ਬਣ ਚੁੱਕਿਆ ਵੇ, ਕੱਲ੍ਹ ਨੂੰ ਕੋਈ ਪਤਾ ਨਹੀਂ, ਜਿਸ ਤਰ੍ਹਾਂ ਅਸੀਂ ਛੱਡ ਕੇ ਆ ਗਏ ਸੀਗੇ ਰੋਂਦੇ ਹੋਏ ਮਾਪਿਆਂ ਨੂੰ, ਉਸ ਤਰ੍ਹਾਂ ਇਹ ਵੀ ਸਾਨੂੰ ਇੱਕ ਦਿਨ ਛੱਡ ਕੇ ਕਿੱਥੇ ਚਲੇ ਜਾਣ, ਕੋਈ ਪਤਾ ਨਹੀਂ ਕੱਲ੍ਹ ਦਾ। ਮਗਰ ਬੱਚਿਆਂ ਨੂੰ ਇੱਕ ਆਪਣੇ ਉੱਤੇ ਕੌਨਫੀਡੈਂਸ ਹੋਣਾ ਚਾਹੀਦਾ ਵੇ, ਅਤੇ ਜਿਸ ਤਰ੍ਹਾਂ ਕਹਿੰਦੇ ਹੀ ਨੇ ਲੀਡ ਬਾਈ ਐਗਜ਼ਾਮਪਲ, ਬੱਚਿਆਂ ਨੂੰ ਅਸੀਂ ਅਗਰ ਉਹ ਸਿਖਾਵਾਂਗੇ ਜਾਂ ਉਹ ਦਿਖਾਵਾਂਗੇ ਕਿ ਤੁਸੀਂ ਇਹ ਕਰਨਾ ਹੈ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਸਾਨੂੰ ਕਹਿਣਾ ਕੁਛ ਨਹੀਂ ਹੈਗਾ, ਸਿਰਫ ਅਸੀਂ ਕਰਨਾ ਹੀ ਹੈਗਾ। ਹੁਣ ਜਿਸ ਤਰ੍ਹਾਂ ਦੋ ਤਿੰਨ ਪਰਿਵਾਰ ਹੈਗੇ ਜਾਂ ਦੋ ਤਿੰਨ ਇਨਸਾਨ ਇਸ ਤਰ੍ਹਾਂ ਦੇ ਹੈਗੇ ਜਿਸ ਤਰ੍ਹਾਂ ਨੂੰ ਮੈਂ ਦੇਖਦਾ ਹਾਂ, ਅਤੇ ਉਹਨਾਂ ਨੇ ਜੋ ਆਪਣੇ ਮਾਂ ਪਿਓ ਦੀ ਸੇਵਾ ਕੀਤੀ ਆ, ਜਿਸ ਤਰ੍ਹਾਂ ਉਹਨਾਂ ਨੂੰ ਟ੍ਰੀਟ ਕਰਦੇ ਸੀਗੇ, ਅਮੇਜ਼ਿੰਗ, ਉਹਦਾ ਮੁਕਾਬਲਾ ਮੈਂ ਕਿਧਰੇ ਵੀ ਨਹੀਂ ਦੇਖਿਆ। ਉਸ 'ਤੇ ਦੂਜੇ ਪਾਸੇ ਜਿਹੜੇ ਆਪਣੇ ਭਰਾ ਭੈਣਾਂ ਨੂੰ ਜਾਂ ਆਪਣੇ ਮਿਲਣ ਵਾਲੇ ਨੂੰ ਮੈਂ ਇਸ ਤਰ੍ਹਾਂ ਟ੍ਰੀਟ ਕਰਦੇ ਨੇ, ਉਹਦਾ ਵੀ ਮੈਂ ਮੁਕਾਬਲਾ ਨਹੀਂ ਦੇਖਿਆ। ਤੋ ਐਜ਼ ਏ ਹਿਊਮਨ ਬੀਇੰਗ ਅਗਰ ਉਹ ਚੀਜ਼ ਅਸੀਂ ਦਿਖਾਈਏ ਕਿ ਅਸੀਂ ਇਨਸਾਨ ਹੈਗੇ ਹਾਂ, ਥੋੜ੍ਹੀ ਇਨਸਾਨੀਅਤ ਦਿਖਾਈਏ, ਬੱਚੇ ਵੀ ਉਹੀ ਸਿੱਖਣਗੇ।
ਹੁਣ ਤੁਸੀਂ ਸ਼ਸ਼ੀ ਜੀ ਗੱਲ ਕੀਤੀ ਸੀ ਕਿ ਸਾਨੂੰ ਆਪ ਨੂੰ ਆਦਰਸ਼ ਬਣਨਾ ਪਵੇਗਾ, ਰੋਲ ਮਾਡਲ ਬਣਨਾ ਪਵੇਗਾ ਆਪਣੇ ਬੱਚਿਆਂ ਲਈ। ਮੈਂ ਜ਼ਰੂਰ ਚਾਹਾਂਗੀ ਆਪਣੇ ਤਜਰਬੇ ਤੋਂ ਅਤੇ ਆਪਣੀ ਆਪ ਬੀਤੀ ਤੋਂ ਦੱਸੋ, ਰੋਜ਼ਮਰਾ ਦੀ ਜ਼ਿੰਦਗੀ 'ਚ ਤੁਸੀਂ ਇੰਨੇ ਕਾਰਜ ਕਰਦੇ ਹੋ ਜਿਸ ਤੋਂ ਕਮਿਊਨਿਟੀ ਨੂੰ, ਵੈਸੇ ਪੂਰੇ ਸਮਾਜ ਦੀ ਭਲਾਈ ਹੁੰਦੀ ਹੈ, ਨਾ ਸਿਰਫ ਇੰਡੀਅਨ ਜਾਂ ਭਾਰਤੀ ਸੱਭਿਆਚਾਰ ਦੇ, ਪੂਰੇ ਸਮਾਜ ਵਾਸਤੇ ਤੁਸੀਂ ਕੰਮ ਕਾਜ ਕਰਦੇ ਹੋ। ਸੋ ਮੈਂ ਜ਼ਰੂਰ ਚਾਹਾਂਗੀ, ਜਿਸ ਤਰ੍ਹਾਂ ਖੂਨਦਾਨ ਦੀ ਗੱਲ ਹੈ ਜਾਂ ਤੁਸੀਂ ਬ੍ਰੈਡ ਬਾਰੇ ਦੱਸ ਰਹੇ ਸੀ, ਤੁਸੀਂ ਬ੍ਰੈਡ ਪਹੁੰਚਾਉਂਦੇ ਹੋ ਕਈ ਥਾਵਾਂ 'ਤੇ, ਜ਼ਰਾ ਦੱਸੋ ਕਿਹੜੇ ਕਿਹੜੇ ਕਾਰਜ ਕਰਦੇ ਹੋ।
ਮੈਂ ਹੁਣ ਸ਼ੁਰੂ ਕਰਾਂ, ਆਪਣੇ ਦਿਨ ਕਿੱਥੋਂ ਸ਼ੁਰੂ ਹੁੰਦਾ ਹੈ, ਹਫ਼ਤਾ ਕਿੱਥੋਂ ਸ਼ੁਰੂ ਹੁੰਦਾ ਹੈ, ਮਹੀਨਾ। ਯੈਸ, ਮੈਂ ਬਲੱਡ ਦਿੰਦਾ ਹੀ ਹਾਂ, ਮੈਂ ਹੁਣੇ ਦੱਸਿਆ ਸੀਗਾ, ਮੈਂ ਪੁਲਿਸ ਸਟੇਸ਼ਨ ਵੀ ਜਾਂਦਾ ਵਾਂ ਹਫ਼ਤੇ ਵਿੱਚ ਇੱਕ ਦੋ ਵਾਰੀ ਲੋਕ ਘਰ ਵੀ ਆ ਜਾਂਦੇ ਨੇ। ਦੈਨ ਅਸੀਂ 4-5 ਸਾਲ ਪਹਿਲਾਂ ਸ਼ੁਰੂ ਕੀਤਾ ਸੀਗਾ ਕਿ ਬ੍ਰੈਡ ਪਿੱਕ ਕਰਨੀ ਡਿਫਰੈਂਟ ਬੇਕਰੀਜ਼ ਤੋਂ, ਫਿਰ ਉਹਨੂੰ ਡਿਫਰੈਂਟ ਔਰਗਨਾਈਜੇਸ਼ਨ ਜਿੱਥੇ ਹੋਮਲੈਸ ਵੀ ਹੈਗੇ ਨੇ, ਅਸਾਈਲਮ ਸੀਕਰਸ ਵੀ ਹੈਗੇ ਨੇ, ਬਜ਼ੁਰਗ ਵੀ ਹੈਗੇ ਨੇ, ਔਰ ਉਹਨਾਂ ਦੇ ਫਿਰ ਬ੍ਰੈਕਫਾਸਟ ਵਗੈਰਾ ਹੁੰਦੇ ਨੇ ਉੱਥੇ। ਕਈ ਲੋਕ ਮਤਲਬ ਜੋ ਬਿਮਾਰ ਹੁੰਦੇ ਨੇ ਨਰਸਿੰਗ ਹੋਮ ਤੋਂ ਉੱਥੇ ਆਉਂਦੇ ਨੇ, ਉਹਨਾਂ ਲਈ ਬ੍ਰੈਕਫਾਸਟ ਵਗੈਰਾ ਬਣਦੇ ਨੇ, ਉਹਨਾਂ ਨੂੰ ਉਹ ਸਭ ਦਿਨ ਮਿਲਦਾ ਵੇ।
ਉਹਦੇ ਨਾਲ ਕਿੰਨੀ ਕੁ ਬ੍ਰੈਡ ਪਹੁੰਚਾਉਂਦੇ ਹੋ ਤੁਸੀਂ?
ਜਿਸ ਤਰ੍ਹਾਂ ਹੈਨੋਵਰ ਔਰਗਨਾਈਜੇਸ਼ਨ ਹੈਗੀ, ਡਿਕਸਨ ਹਾਊਸ ਹੈਗਾ, ਇਟਸ ਅ ਚਰਚ, ਇੱਕ ਹੋਰ ਚਰਚ ਹੈਗਾ ਡੈਂਡੀਨੋਂਗ ਵਿੱਚ, ਉੱਥੇ ਦਿੰਦੇ ਹਾਂ। ਨੇਬਰਹੁੱਡ ਹਾਊਸਿਸ ਹੈਗੇ ਨੇ, ਉੱਥੇ ਦਿੰਦੇ ਹਾਂ। ਮੋਨੈਸ਼ ਮੈਨ ਸ਼ੈਡ ਹੈਗਾ, ਉੱਥੇ ਵੀ ਦਿੰਦੇ ਹਾਂ। ਸੋ ਦੇਰ ਆਰ ਡਿਫਰੈਂਟ ਪਲੇਸਿਸ, ਔਰ ਉੱਥੇ ਜਿਸ ਵੇਲੇ ਜਾਣਦਾ ਹਾਂ ਮੈਂ, ਜਿਸ ਤਰ੍ਹਾਂ ਮੋਨੈਸ਼ ਸ਼ੈਡ ਹੀ ਹੈਗਾ, ਉੱਥੇ ਸਾਰੇ ਬਜ਼ੁਰਗ, ਹੁਣ ਹਰ ਮਹੀਨੇ ਉੱਥੋਂ ਕਿਸੇ ਨਾ ਕਿਸੇ ਦੀ ਛੁੱਟੀ ਹੋ ਜਾਂਦੀ ਹੈ। ਮਗਰ ਜਿਸ ਵੇਲੇ ਜਾਓ ਉੱਥੇ ਅਤੇ ਉਹਨਾਂ ਨਾਲ ਗੱਲ ਕਰੋ, ਮੋਸਟ ਆਫ ਦੈਮ ਸਫਰਿੰਗ ਮੈਂਟਲ ਡਿਜ਼ੀਜ਼, ਕਿਉਂਕਿ ਉਮਰ ਉੱਥੇ ਪਹੁੰਚ ਚੁੱਕੀ ਹੋਈ ਹੈ। ਮਕਸਦ ਇਹੀ ਹੋਏਗਾ ਕਿ ਕਿਸ ਤਰ੍ਹਾਂ ਉਹਨਾਂ ਨੂੰ ਉੱਥੇ ਲੈ ਕੇ ਆਈਏ, ਉਹਨਾਂ ਨਾਲ ਗੱਲਬਾਤ ਕਰੀਏ। ਤੋ ਇਸ ਤਰ੍ਹਾਂ ਦੀ ਔਰਗਨਾਈਜੇਸ਼ਨਸ ਹੈਗੀਆਂ ਨੇ। ਹੁਣ ਲੇਟੈਸਟ ਜਿਹੜਾ ਪ੍ਰੋਜੈਕਟ ਅਸੀਂ ਸ਼ੁਰੂ ਕੀਤਾ ਵੇ, ਸਕੂਲ ਵਿੱਚ ਬੱਚੇ ਕਿਸ ਤਰ੍ਹਾਂ ਅਲਮੋਨੀਅਮ ਕੈਨਸ ਇਕੱਠੇ ਕਰਨ, ਉਹਨਾਂ ਨੂੰ ਫਿਰ ਵੇਚ ਕੇ ਜੋ ਪੈਸਾ ਆਏਗਾ ਉਹਨੂੰ ਅਸੀਂ ਹੋਸਪਿਟਲ ਦੇ ਇਕੁਇਪਮੈਂਟ, ਜਿਹੜੇ ਮਤਲਬ ਫਰੈਂਡਸ ਆਫ ਚਿਲਡਰਨ ਖਰੀਦਦਾ ਹੋਵੇ, ਉਹਨਾਂ ਵਿੱਚ ਬੱਚਿਆਂ ਨੂੰ ਦਿਖਾਵਾਂਗੇ ਕਿ ਤੁਹਾਡਾ ਪੈਸਾ ਇਹਦੇ ਵਿੱਚ ਗਿਆ ਹੋਵੇ, ਔਰ ਉਹਨਾਂ ਨੂੰ ਇੱਕ ਓਨਰਸ਼ਿਪ ਮਿਲੇ, ਇੱਕ ਉਹਨਾਂ ਦੀ ਬੁਨਿਆਦ ਬਣੇ ਹੋਣੇ ਤੋਂ ਹੀ ਕਿ ਹਾਂ ਵੀ ਅਸੀਂ ਵੀ ਕੁਛ ਕਿਸੇ ਵਾਸਤੇ ਕੀਤਾ ਹੈਗਾ। ਤੋ ਅਸੀਂ ਇਸ ਕੰਮ ਉੱਤੇ ਕੰਮ ਕਰ ਰਹੇ ਹਾਂ ਐਂਡ ਆਲਮੋਸਟ ਡਨ, ਸ਼ੁਰੂ ਹੋਣ ਲੱਗਾ ਵੇ।
ਅੱਛਾ, ਤੇ ਫਰੈਂਡਸ ਆਫ ਦ ਚਿਲਡਰਨ ਫਾਊਂਡੇਸ਼ਨ ਨੇ ਕਿੰਨੇ ਕੁ ਪੈਸੇ ਇਕੱਠੇ ਕੀਤੇ ਹੁਣ ਤੱਕ?
ਉਹ ਹੁਣ ਤੱਕ ਕਰੀਬ 1.25 ਮਿਲੀਅਨ, ਮਗਰ ਫਰੈਂਡਸ ਆਫ ਚਿਲਡਰਨ ਨੇ ਨਹੀਂ, ਤੁਸੀਂ ਸਾਰਿਆਂ ਨੇ, ਹਰ ਇੱਕ ਨੇ ਥੋੜ੍ਹਾ ਇਹਦੇ ਵਿੱਚ ਪਾ ਕੇ ਅਤੇ ਗਾਗਰ ਭਰਦੀ ਜਾਂਦੀ ਪਈ ਹੈ।
ਅਰੇ ਜੀ, ਇਹ ਤਾਂ ਸਾਗਰ ਭਰਦਾ ਪਿਆ ਜੀ, ਗਾਗਰ ਤਾਂ ਬਹੁਤ ਛੋਟੀ ਜਿਹੀ ਚੀਜ਼ ਹੈ। ਪਰ ਇਹ ਤੁਸੀਂ ਜਿਹੜੇ ਚੈਰਿਟੀ ਵਾਕਸ ਔਰਗਨਾਈਜ਼ ਕਰਦੇ ਹੋ, ਵਾਕ ਫੋਰ ਦਾ ਚਿਲਡਰਨ ਆਫ ਮੋਨੈਸ਼, ਇਹ ਸਭ, ਤਾਂ ਉਹ ਡੋਨੇਸ਼ਨ ਇਕੱਠੀਆਂ ਕਰਕੇ, ਚੰਦਾ ਇਕੱਠੀਆਂ ਕਰਕੇ, ਅਤੇ ਕਾਫੀ ਇਕਵਿਪਮੈਂਟ ਖਰੀਦਿਆ ਜਾ ਚੁੱਕਿਆ ਹੈ।
ਕਾਫੀ ਮਤਲਬ ਹੁਣੇ ਪਿੱਛੇ ਇੱਕ ਅਸੀਂ ਖਰੀਦਿਆ ਸੀਗਾ ਬਿੱਲੀ ਬਲੈਂਕਿਟ ਫੋਰ ਮੋਨੈਸ਼ ਚਿਲਡਰਨ। ਬਿੱਲੀ ਬਲੈਂਕਿਟ ਚੀਜ਼ ਹੈਗੀ ਹੈ, ਹਰ ਬੱਚਾ ਜਿਸ ਵੇਲੇ ਪੈਦਾ ਹੁੰਦਾ ਹੈ ਸਫਰਸ ਫਰੋਮ ਜੌਂਡਿਸ, ਕਿਉਂਕਿ ਮਾਂ ਦੇ ਅੰਦਰ ਪੇਟ ਵਿੱਚ ਡਿਫਰੈਂਟ ਸਿਸਟਮ ਹੁੰਦਾ ਹੈ ਇੱਕਦਮ ਨਾਲ ਬਾਹਰ ਆ ਕੇ, ਐਂਡ ਬਿਲੀ ਰੂਬਿਨ ਦੈਟ ਹੈਜ਼ ਟੂ ਬੀ ਬਰੋਕਨ, ਅਤੇ ਉਹਨੂੰ ਬ੍ਰੇਕ ਕਰਨ ਲਈ ਕੱਲ੍ਹ ਬੱਚੇ ਤਾਂ ਆਪਣੇ ਆਪ ਤੋੜ ਲੈਂਦੇ ਨੇ ਉਹਨੂੰ, ਕਈ ਨਹੀਂ, ਉਹ ਫਿਰ ਜੌਂਡਿਸ ਵਿੱਚ ਕਨਵਰਟ ਹੋ ਜਾਂਦਾ ਵੀ। ਹੋਸਪਿਟਲ ਵਿੱਚ ਹੁਣ ਬੱਚੇ ਜ਼ਿਆਦਾ ਪੈਦਾ ਹੋ ਰਹੇ ਨੇ, ਇੰਨੀ ਕਪੈਸਿਟੀ ਨਹੀਂ ਹੈਗੀ, ਇੰਨੇ ਬੈਡਸ ਨਹੀਂ ਹੈਗੇ ਨੇ। ਸੋ ਇਹ ਜਿਹੜੀ ਮਸ਼ੀਨ ਹੈਗੀ ਹੈ, ਦਿਸ ਕੈਨ ਗੋ ਟੂ ਹੋਮਸ ਆਲਸੋ। ਅੱਛਾ, ਹੁਣ ਇਹਦੇ ਕਈ ਫਾਇਦੇ ਹੈਗੇ ਨੇ। ਪਹਿਲਾਂ ਬੱਚਾ ਅਗਰ ਹੋਸਪਿਟਲ ਆਏਗਾ ਉਹਨੂੰ ਇਨਫੈਕਸ਼ਨ ਦੇ ਚਾਂਸਿਸ ਹੈਗੇ ਨੇ, ਮਾਂ ਹਰ ਵੇਲੇ ਉੱਥੇ ਰਹਿ ਨਹੀਂ ਸਕਦੀ ਕਿਉਂਕਿ ਦੋ ਬੱਚੇ ਘਰ ਵੀ ਹੈਗੇ ਨੇ, ਮਾਂ ਹਰ ਵੇਲੇ ਦੁੱਧ ਨਹੀਂ ਪਿਲਾ ਸਕਦੀ ਉਹਨੂੰ। ਇੱਕ ਬੈੱਡ ਜਿਹੜਾ ਹੈਗਾ, ਐਕਿਊਟ ਕੇਸ ਆਇਆ ਹੋਇਆ, ਕੋਈ ਐਮਰਜੈਂਸੀ ਆਈ ਹੋਈ ਹੈ, ਉਹਨੂੰ ਨਹੀਂ ਦੇ ਸਕਦੇ, ਉਹਨੂੰ ਕਿਧਰੇ ਹੋਰ ਭੇਜਣਾ ਪਏਗਾ। ਅਤੇ ਇਹ ਮਸ਼ੀਨ ਜਿਹੜੀ ਘਰ ਚਲੀ ਜਾਂਦੀ ਹੈ, ਇਹਦੇ ਇੰਨੇ ਫਾਇਦੇ ਉਹਨਾਂ ਨੂੰ ਦਿੱਸੇ, ਹੁਣ 2 ਮਹੀਨੇ ਹੋਏ ਨੇ ਅਸੀਂ ਪਹਿਲੀ ਮਸ਼ੀਨ ਦਿੱਤੀ ਸੀਗੀ, ਉਹ ਕਹਿੰਦੇ ਨੇ ਸਾਨੂੰ ਇੱਕ ਹੋਰ ਚਾਹੀਦੀ ਹੈ। ਹੁਣ ਅਸੀਂ ਸੈਪਟੈਂਬਰ ਵਿੱਚ ਇੱਕ ਔਰਗਨਾਈਜ਼ ਕਰ ਰਹੇ ਹਾਂ ਡਿਨਰ, ਜਿਹਦੇ ਵਿੱਚ ਇਸ ਮਸ਼ੀਨ ਵਾਸਤੇ ਪੈਸੇ ਇਕੱਠੇ ਕਰਕੇ ਅਤੇ ਦੂਜੀ ਮਸ਼ੀਨ ਉਹਨਾਂ ਨੂੰ ਲੈ ਕੇ ਦੇਈਏ।
ਸ਼ਸ਼ੀਜੀਤ, ਤੁਹਾਡੀ ਗੱਲਾਂ ਇੰਨੀ ਪ੍ਰੇਰਨਾਪੂਰਨ ਹਨ ਮਿਖਲ, ਬੜੇ ਪ੍ਰੈਕਟੀਕਲ ਐਗਜ਼ਾਮਪਲ ਤੁਸੀਂ ਦੇ ਰਹੇ ਹੋ ਕਿ ਲੋਕ ਥੋੜ੍ਹਾ ਜਿਹਾ ਅਗਰ ਸਮਾਂ ਕੱਢ ਕੇ ਇਹੋ ਜਿਹੇ ਕੰਮਾਂ ਕਾਜਾਂ ਵਿੱਚ ਅਗਰ ਪੈਣ ਤੇ ਨਾ ਸਿਰਫ ਸਮਾਜ ਦਾ ਉਧਾਰ ਹੁੰਦਾ ਬਲਕਿ ਆਪਣਾ ਤੇ ਆਪਣੇ ਪਰਿਵਾਰ ਦਾ ਵੀ ਹੁੰਦਾ ਤੇ ਅਗਲੀ ਨਸਲ ਜਿਹੜੀ ਹੈ ਕਾਫੀ ਹੱਦ ਤੱਕ ਅਸੀਂ ਬਚਾ ਸਕਦੇ ਹਾਂ ਆਪਣੇ ਪੂਰਨਿਆਂ ਤੇ, ਉਹਨਾਂ ਨੂੰ ਚਲਾ ਸਕਦੇ ਹਾਂ। ਸੋ ਵਾਪਸ ਮੁੜ ਕੇ ਅੰਤ ਵਿੱਚ ਮੈਂ ਉੱਥੇ ਹੀ ਆਵਾਂਗੀ ਜਿੱਥੇ ਅਸੀਂ ਗੱਲਬਾਤ ਸ਼ੁਰੂ ਕੀਤੀ ਸੀ ਕਿ ਸੈਂਸਿਸ ਦੇ ਅੰਕੜੇ ਸਾਹਮਣੇ ਆਏ।
ਹਾਂਜੀ, ਉੱਥੇ ਆਣਾ ਹੀ ਪੈਂਦਾ ਹੈ।
ਸੋ ਉਸ ਦੇ ਮੱਦੇਨਜ਼ਰ ਕਿ ਮਰਦਮਸ਼ੁਮਾਰੀ 'ਚ ਸਾਡੇ ਅੰਕੜੇ ਇੰਨੇ ਜ਼ਿਆਦਾ ਹਨ, ਪ੍ਰੈਕਟੀਕਲੀ ਅਸੀਂ ਐਜ਼ ਅ ਕਮਿਊਨਿਟੀ ਕੀ ਕੁਝ ਕਰ ਸਕਦੇ ਹਾਂ ਤਾਂ ਕਿ ਸਾਡੇ ਬੱਚੇ ਜਿਹੜੇ ਹਨ, ਆਉਂਦੀਆਂ ਨਸਲਾਂ ਜਿਹੜੀਆਂ ਹਨ, ਉਹ ਇਸ ਨੀਂਹ ਪੱਥਰ ਜਿਹੜਾ ਤੁਸੀਂ ਰੱਖਿਆ, ਇਸ ਨੀਂਹ ਪੱਥਰ 'ਤੇ ਹੋਰ ਉਸਾਰ ਸਕਣ।
ਸਾਰਿਆਂ ਨੂੰ ਵੱਡੀ ਚੀਜ਼ ਮੈਂ ਜਿਹੜੀ ਕਹਾਂਗਾ ਜਾਂ ਕਹਿਣਾ ਚਾਹਾਂਗਾ, ਅਸੀਂ ਉਹ ਪ੍ਰੈਕਟਿਸਿਸ ਇੱਥੇ ਨਾ ਲਿਆਈਏ ਆਪਣੇ ਨਾਲ ਜਿਹੜੀਆਂ ਪਿੱਛੇ ਕੰਮ ਨਹੀਂ ਕਰ ਸਕੀਆਂ ਸੀਗੀਆਂ ਜਾਂ ਜਿਨ੍ਹਾਂ ਦੇ ਨੁਕਸਾਨ ਹੀ ਹੋ ਰਹੇ ਸੀਗੇ। ਅਸੀਂ ਨਈ ਜਗ੍ਹਾ 'ਤੇ ਆਏ ਹਾਂ, ਨਈ ਚੀਜ਼ਾਂ ਦੇਖੀਏ, ਉਹਨਾਂ ਨੂੰ ਅਡੋਪਟ ਕਰੀਏ, ਉਹਦਾ ਫਾਇਦਾ ਹੋਏਗਾ। ਹੁਣ ਸਿੱਧੀ ਜਿਹੀ ਗੱਲ ਹੈਗੀ ਹੈ, ਅਗਰ ਅਸੀਂ ਐਕਸਟਰਾ ਬੈਗੇਜ ਲੈ ਕੇ ਆ ਜਾਵਾਂਗੇ ਇੱਥੇ, ਅਸੀਂ ਐਕਸਟਰਾ ਬੈਗੇਜ ਲੈ ਕੇ ਨਹੀਂ ਚੱਲ ਸਕਾਂਗੇ, ਸਾਨੂੰ ਕੁਛ ਨਾ ਕੁਛ ਚੀਜ਼ ਪਿੱਛੇ ਛੱਡਣੀ ਪਏਗੀ।
ਮਤਲਬ ਜੋ ਪ੍ਰੈਜੁਡਿਸ ਜਾਂ
ਪ੍ਰੈਜੁਡਿਸਿਸ, ਪੂਰੀ ਪੂਰੀ ਪ੍ਰੈਜੁਡਿਸਿਸ ਹੈਗੀਆਂ। ਮਤਲਬ ਪ੍ਰੈਜੁਡਿਸਿਸ ਪਹਿਲਾਂ ਇੱਕ ਇਨਸਾਨ ਦੀ ਦੂਜੇ ਬਾਰੇ, ਦੂਜੇ ਇਨਸਾਨ ਦੀ ਤੀਜੇ ਬਾਰੇ, ਫਿਰ ਆਦਮੀ ਦੀ ਔਰਤ ਬਾਰੇ, ਕਾਸਟ ਸਿਸਟਮ ਔਰ ਦੋਸ ਚੀਜ਼ਾਂ ਹੈਗੀਆਂ ਨੇ, ਉਹ ਭੁੱਲ ਜਾਣੀਆਂ ਚਾਹੀਦੀਆਂ ਨੇ। ਵੀ ਆਰ ਹਿਊਮਨ ਬੀਇੰਗ, ਮਤਲਬ ਅਗਰ ਹਿਊਮੈਨਿਟੀ ਨੂੰ ਲੈ ਕੇ ਅੱਗੇ ਚੱਲਾਂਗੇ, ਬੱਚੇ ਵੀ ਉਹੀ ਸਿੱਖਣਗੇ। ਹੁਣ ਅਗਰ ਅਸੀਂ ਕਹਾਂਗੇ ਨਹੀਂ ਉਹ ਤਰਖਾਨ ਹੈਗਾ ਅਤੇ ਉਹ ਜੁਲਾਇਆ ਹੈਗਾ ਅਤੇ ਉਹ ਇਹ ਹੈਗਾ ਅਤੇ ਉਹ ਹੈਗਾ, ਬੱਚੇ ਵੀ ਉਹੀ ਸਿੱਖਣਗੇ ਫਿਰ।
ਜੀ,
ਉਹ ਚੀਜ਼ਾਂ ਸਾਨੂੰ ਸਿਖਾਈਆਂ ਗਈਆਂ ਸੀਗੀਆਂ। ਫਿਰ ਹਰ ਧਰਮ ਇਹੀ ਸਿਖਾਉਂਦਾ ਵੀ ਸਾਨੂੰ ਕਿ ਅਸੀਂ ਇਨਸਾਨ ਪਹਿਲਾਂ ਹੈਗੇ ਹਾਂ, ਬਾਕੀ ਚੀਜ਼ਾਂ ਸਾਰੀ ਬਾਅਦ ਵਿੱਚ। ਤਾਂ ਉਹ ਚੀਜ਼ਾਂ ਨੂੰ ਅਗਰ ਅਸੀਂ ਅੱਗੇ ਲੈ ਕੇ ਚੱਲੀਏ, ਫਾਇਦੇ ਹੀ ਫਾਇਦੇ ਹੈਗੇ ਨੇ। ਤਾਂ ਉਹ ਛੱਡ ਕੇ ਇੱਥੇ ਅਗਰ ਬੱਚਿਆਂ ਨੂੰ ਅਸੀਂ ਇਹ ਡਿਮੋਨਸਟ੍ਰੇਟ ਕਰਨ ਦੀ ਕੋਸ਼ਿਸ਼ ਕਰੀਏ ਕਿ ਅਸੀਂ ਸਾਰੇ ਇੱਕੋ ਹੈਗੇ ਹਾਂ, ਜਿਸ ਤਰ੍ਹਾਂ ਉੱਥੇ ਅਸੀਂ ਟੈਕਸ ਵੀ ਅਵੋਇਡ ਕਰਦੇ ਹਾਂ, ਸਭ ਕੁਝ ਅਵੋਇਡ ਕਰਦੇ ਹਾਂ। ਖਾਸ ਕਰ ਮੈਂ ਇਹ ਕਹਿਣਾ ਚਾਹਾਂਗਾ, ਜਿਹੜੇ ਬੱਚੇ ਮਤਲਬ ਵੱਡੇ ਹੋਏ ਨੇ ਉਸ ਪਰਿਵਾਰਾਂ ਵਿੱਚ ਜਿੱਥੇ ਨੌਕਰ ਹੈਗੇ ਨੇ, ਦ ਵੇ ਉਹ ਨੌਕਰਾਂ ਨਾਲ ਟ੍ਰੀਟ ਕਰਦੇ ਨੇ, ਦ ਵੇ ਜਿਹੜੇ ਛੋਟੇ ਛੋਟੇ ਬੱਚੇ 8 ਸਾਲ 9 ਸਾਲ 10 ਸਾਲ ਦੇ ਨੌਕਰ ਹੈਗੇ ਨੇ, ਉਹਨਾਂ ਨਾਲ ਟ੍ਰੀਟ ਕਰਦੇ ਨੇ, ਨਾ, ਨੋਟ ਵੈਰੀ ਹੈਲਥੀ, ਨੋਟ ਵੈਰੀ ਹੈਲਥੀ। ਤੋ ਸਮ ਹਾਓ ਵੀ ਹੈਵ ਟੂ ਓਵਰਕਮ ਦੋਸ ਥਿੰਗਸ ਐਂਡ ਆਪਣੇ ਆਪ ਨੂੰ ਫਿਰ ਇਸ ਜਗ੍ਹਾ 'ਤੇ ਲਿਆ ਕੇ ਸੋਚ ਕੇ ਉਹਨਾਂ ਨੂੰ ਛੱਡ ਦੇਈਏ ਐਂਡ ਡੂ ਸਮਥਿੰਗ ਫੋਰ ਅਦਰਸ। ਆਪਣੇ ਵਾਸਤੇ ਤਾਂ ਹਰ ਕੋਈ ਕਰਦਾ, ਮਗਰ ਦੂਸਰੇ ਵਾਸਤੇ ਅਗਰ ਕਰੇਗਾ। ਹੁਣ ਜਿਸ ਤਰ੍ਹਾਂ ਕਹਿੰਦੇ ਹੀ ਨੇ ਕਿ ਅਸਲੀ ਹੈਪੀਨੈਸ ਕੀ ਹੈਗੀ ਹੈ, ਜਿੱਥੇ ਤੁਸੀਂ ਕਿਸੇ ਵਾਸਤੇ ਕੁਛ ਕਰੋ ਜਾਂ ਕਿਸੇ ਨੂੰ ਦਿਓ। ਹਾਂ, ਅਗਰ ਅਸੀਂ ਮਸਜਿਦ ਜਾ ਕੇ, ਗੁਰਦੁਆਰੇ ਜਾਂ ਮੰਦਰ ਜਾ ਕੇ ਪਹਿਲਾਂ ਤਾਂ ਉਹਨਾਂ ਕੋਲ ਮੰਗਣ ਜਾਂਦੇ ਹਾਂ, ਪਰਮਾਤਮਾ ਸਾਨੂੰ ਇਹ ਦੇ, ਫਿਰ ਜਿਸ ਵੇਲੇ ਮਿਲ ਜਾਂਦਾ ਅਤੇ ਉੱਥੇ ਇੱਕ ਪਲੇਟ ਲਗਵਾ ਦਿੰਦੇ ਹਾਂ ਵੀ ਉਹ ਸ਼ਸ਼ੀ ਕੋਛਣ ਨੇ ਹੈ ਅਤੇ $5,000 ਦਿੱਤਾ ਸੀਗਾ ਅਤੇ ਇਹ ਪਲੇਟ ਲੱਗੀ ਹੋਈ ਹੈ ਮੰਦਰ ਵਿੱਚ। ਪਹਿਲਾਂ ਅਸੀਂ ਮੰਗੀਏ, ਫਿਰ ਉੱਥੇ ਜਾ ਕੇ ਉਹਨੂੰ ਹੀ ਦਿਖਾਈਏ। ਉਹ ਚੀਜ਼ਾਂ ਸਾਨੂੰ ਭੁੱਲ ਜਾਣੀਆਂ ਚਾਹੀਦੀਆਂ।
ਮਤਲਬ ਅਹੰਕਾਰ ਦੀ ਪੂਰਤੀ ਨੂੰ ਛੱਡ ਦੇਈਏ, ਇਨਸਾਨੀਅਤ ਦੇ
ਪੱਲਾ ਫੜੀਏ।
ਬਿਲਕੁਲ, ਪੱਲਾ ਫੜੀਏ। ਚਲੋ, ਬਹੁਤ ਹੀ ਖੂਬਸੂਰਤ ਗੱਲਾਂ ਤੁਸੀਂ ਅੱਜ ਕੀਤੀਆਂ ਸ਼ਸ਼ੀ ਜੀ। ਹਮੇਸ਼ਾ ਤੁਹਾਡੇ ਨਾਲ ਗੱਲ ਕਰਕੇ ਨਾ ਕੁਝ ਚੰਗਾ ਕਰਨ ਦਾ ਨਾ ਇਨਸਾਨ ਦੇ ਦਿਲੇ ਜਜ਼ਬਾ ਉੱਠਦਾ ਹੈ। ਸੋ ਮੈਨੂੰ ਯਕੀਨ ਹੈ ਅੱਜ ਜਿਹੜੇ ਸਾਡੇ ਸਰੋਤੇ ਤੁਹਾਡੀਆਂ ਗੱਲਾਂ ਸੁਣ ਰਹੇ ਹਨ, ਉਹਨਾਂ ਨੂੰ ਵੀ ਪ੍ਰੇਰਣਾ ਜ਼ਰੂਰ ਮਿਲੀ ਹੋਵੇਗੀ। ਬਿਲਕੁਲ, ਜਾਂਦੇ ਜਾਂਦੇ ਅਗਰ ਕੁਝ ਹੋਰ ਕਹਿਣਾ ਚਾਹੋ, ਜ਼ਰੂਰ ਆਪਣੇ ਵਿਚਾਰ ਸਾਂਝੇ ਕਰੋ।
ਜਿਸ ਤਰ੍ਹਾਂ ਕਹਿੰਦੇ ਹੀ ਸੀਗੇ ਜਾਂ ਕਹਿੰਦੇ ਨੇ ਕਿ ਹਰ ਇਨਸਾਨ ਵਿੱਚ ਦੇਵਤਾ ਵੀ ਹੈਗਾ ਅਤੇ ਦੂਜੇ ਪਾਸੇ ਉਹ ਜਿਹਨੂੰ ਕਹਿੰਦੇ ਨੇ
ਸ਼ੈਤਾਨ,
ਸ਼ੈਤਾਨ ਵੀ ਹੈਗਾ, ਮਗਰ ਅਸੀਂ ਕਿਹਨੂੰ ਫੀਡ ਕਰਨਾ ਚਾਹੁੰਦੇ ਹਾਂ, ਕਿਹਨੂੰ ਵਧਾਵਾ ਦੇਣਾ ਚਾਹੁੰਦੇ ਹਾਂ, ਉਹ ਸਾਡੇ ਹੱਥ ਵਿੱਚ ਹੈਗਾ। ਅਤੇ ਅਗਰ ਅਸੀਂ ਦੇਵਤੇ ਨੂੰ ਫੀਡ ਕਰ ਕਰਕੇ ਉਹਨੂੰ ਉੱਤੇ ਲਿਆਉਣਾ ਚਾਹਾਂਗੇ, ਅਸੀਂ ਦੇਵਤਾ ਬਣ ਜਾਵਾਂਗੇ। ਅਗਰ ਅਸੀਂ ਸ਼ੈਤਾਨ ਨੂੰ ਫੀਡ ਕਰਨਾ ਸ਼ੁਰੂ ਕਰ ਦਿੱਤਾ, ਅਸੀਂ ਵੀ ਇੱਕ ਦਿਨ ਸ਼ੈਤਾਨ ਬਣ ਜਾਵਾਂਗੇ। ਅਤੇ ਮੇਰੀ ਹਰ ਸੁਣਨ ਵਾਲੇ ਨੂੰ ਇਹ ਹੈਗੀ ਕਿ ਆਪਣੇ ਆਪ ਹੀ ਜੋ ਇਨਸਾਨ ਹੈਗਾ ਉਹਨੂੰ ਜਗਾਉਣ ਦੀ ਕੋਸ਼ਿਸ਼ ਕਰੋ, ਔਰ ਦੁਨੀਆਂ ਨੂੰ ਇਹ ਜੋ ਮੁਸੀਬਤ ਚੱਲਦੀ ਪਈ ਹੈ ਇਹਦੇ ਵਿੱਚੋਂ ਕੱਢੋ।
ਜੀ ਜੀ, ਖਾਸ ਕਰ ਹੁਣ ਜਦ ਅਸੀਂ ਮਰਦਮਸ਼ੁਮਾਰੀ ਦੀ ਗੱਲ ਕਰ ਰਹੇ ਹਾਂ, ਸੈਂਸਿਸ ਦੀ ਗੱਲ ਕਰ ਰਹੇ ਹਾਂ, ਜਿੱਥੇ ਸਾਡੀ ਤਾਦਾਦ ਵੱਧ ਰਹੀ ਹੈ, ਸ਼ਾਇਦ ਅਗਲੀ ਪੀੜ੍ਹੀ ਵਾਸਤੇ ਇਹ ਸੋਚ ਉਜਾਗਰ ਕਰਨੀ ਬਹੁਤ ਜ਼ਰੂਰੀ ਹੈ। ਸ਼ਸ਼ੀ ਜੀ, ਤਹਿ ਦਿਲੋਂ ਧੰਨਵਾਦੀ ਹਾਂ ਕਿ ਤੁਸੀਂ ਅੱਜ ਉਚੇਚਾ ਸਾਡੇ ਸਟੂਡੀਓ ਆਏ ਹੋ, ਬਹੁਤ ਹੀ ਖੂਬਸੂਰਤ ਗੱਲਾਂ ਕੀਤੀਆਂ, ਮਿਹਰਬਾਨੀ।
ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ, ਤੁਸੀਂ ਮੈਨੂੰ ਇੱਥੇ ਮਤਲਬ ਆਉਣ ਦਾ ਮੌਕਾ ਦਿੱਤਾ, ਗੱਲ ਕੀਤੀ। ਮੈਂ ਹਰ ਇੱਕ ਸੁਣਨ ਵਾਲੇ ਨੂੰ ਮਿਹਰਬਾਨੀ ਕਹਿਣ ਪਸੰਦ ਕਰਾਂਗਾ, ਕਿਉਂਕਿ ਹਰ ਇੱਕ ਨੇ ਇੰਨਾ ਟਾਈਮ ਕੱਢ ਕੇ ਧਿਆਨ ਨਾਲ ਥੋੜ੍ਹੇ ਕੁਛ ਸੁਣਿਆ। ਮੈਨੂੰ ਜ਼ਿਆਦਾ ਖੁਸ਼ੀ ਹੋਏਗੀ ਕਿ ਅਗਰ ਸੁਣਨ ਵਾਲੇ ਇਹਦੇ ਵਿੱਚੋਂ ਕੁਛ ਆਪਣੇ ਵਾਸਤੇ ਵੀ ਰੱਖ ਲੈਣ, ਅਤੇ ਅਗਰ ਮੌਕਾ ਮਿਲੇ ਤਾਂ ਸਾਨੂੰ ਕੋਂਟੈਕਟ ਕਰਨ, ਕਹਿ ਸਕਦੇ ਹਾਂ ਕਿ ਹਾਂ ਵੀ ਸਾਨੂੰ ਵੀ ਕੁਛ ਦੱਸ ਦਿਓ ਜਾਂ ਕਿਸ ਤਰ੍ਹਾਂ ਕਰਨਾ ਹੈਗਾ, ਉਸ ਰਸਤੇ 'ਚ ਪਾ ਦਿਓ। ਸੋ ਉਹ ਅਸਲੀ ਵਿਕਟਰੀ ਜਿਹਨੂੰ ਕਹਿੰਦੇ ਨੇ ਉਹ ਹੋਏਗੀ ਫਿਰ ਸਾਡੀ।
SBS ਪੰਜਾਬੀ ਪ੍ਰੋਗਰਾਮ ਦੀ ਪੇਸ਼ਕਾਰੀ ਸੁਣਨ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡਾ ਪ੍ਰੋਗਰਾਮ ਰੋਜ਼ਾਨਾ ਰਾਤ ਦੇ 9 ਵਜੇ ਤੋਂ 10 ਵਜੇ ਤੱਕ ਲਾਈਵ ਸੁਣ ਸਕਦੇ ਹੋ ਆਪਣੀ ਸਹੂਲਤ ਅਨੁਸਾਰ ਸਾਡੀ ਵੈਬਸਾਈਟ ਦੁਆਰਾ ਜਾਂ ਫਿਰ SBS ਯੋਰ ਲੈਂਗੁਏਜ ਐਪ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ SBS.com.au/punjabi ਤੇ ਜਾਓ।